ਗਲ ਮਾਲਾ ਤਿਲਕ ਲਲਾਟੰ ਦੁਇ ਧੋਤੀ ਵਸਤਰ ਕਪਾਟੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਲ ਮਾਲਾ ਗਲ ਦੇ ਵਿੱਚ ਪਖੰਡੀ ਨੇ ਮਾਲਾ ਵੀ ਪਾਈ ਹੋਈ ਹੈ, ਤਿਲਕ ਲਲਾਟੰ ਤੇ ਆਪਣੇ ਲਾਟ ਮੱਥੇ ਉੱਤੇ ਤਿਲਕ ਵੀ ਲਾਇਆ ਹੋਇਆ, ਕਿਉਂਕਿ ਜਿਹੜੇ ਵੈਸ਼ਨਵ ਲੋਕ ਨੇ ਅਥਵਾ ਹਿੰਦੂ ਲੋਕ ਨੇ ਉਹ ਐਸਾ ਸਵਾਂਗ ਧਾਰਨ ਕਰਦੇ ਨੇ, ਗਲ ਵਿੱਚ ਮਾਲਾ ਵੀ ਪਾਉਂਦੇ ਨੇ, ਮੱਥੇ ਤੇ ਤਿਲਕ ਵੀ ਲਾ ਲੈਂਦੇ ਹਨ।
ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੋ ਕਰਮੰ।
ਪਿਛਲੀ ਪੰਕਤੀ ਦਾ ਅੱਧੀ ਦਾ ਅਰਥ ਰਹਿ ਗਿਆ ਸੀ ਦੋਏ ਧੋਤੀ ਬਸਤਰ ਕਪਾਟਨ, ਤੇ ਫਿਰ ਦੋ ਧੋਤੀਆਂ ਵੀ ਰੱਖਦੇ ਨੇ। ਦੋ ਧੋਤੀਆਂ ਇਸ ਲਈ ਵੀ ਜਦੋਂ ਇਸ਼ਨਾਨ ਕਰਨਾ ਇੱਕ ਧੋਤੀ ਗਿੱਲੀ ਹੋ ਜਾਂਦੀ ਫਿਰ ਦੂਜੀ ਪਾਈ ਜਾਂਦੀ, ਜਿਵੇਂ ਸਿੰਘ ਦੋ ਦੋ ਕਛਹਿਰੇ ਰੱਖਦੇ ਹੈ। ਦੋਏ ਧੋਤੀ ਵੀ ਦੋ ਧੋਤੀਆਂ ਵੀ ਰੱਖਦਾ ਤੇ ਬਸਤਰ ਕਪਾਟਨ ਤੇ ਆਪਣੇ ਕਪਾਟ ਸਿਰ ਉੱਤੇ ਬਸਤਰ ਵੀ ਲੈਂਦਾ, ਕਿਉਂਕਿ ਜਿਹੜੇ ਪਹਿਲੇ ਸਮੇਂ ਦੇ ਵਿੱਚ ਜਿਹੜੇ ਸਾਧੂ ਲੋਕ ਸਨ ਉਹ ਆਪਣੇ ਸਿਰ ਨੂੰ ਟਾਕੇ ਰੱਖਦੇ ਸਨ। ਬਸਤਰ ਕਪਾਟੰ ਆਪਣੇ ਕਪਾਟ ਤੇ ਪਾਪ ਸਿਰ ਉੱਤੇ ਬਸਤਰ ਵੀ ਰੱਖਦਾ ਹੈ, ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ
ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸਚੋ ਕਰਮੰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਤੁਸੀਂ ਬ੍ਰਹਮ ਦੀ ਪ੍ਰਾਪਤੀ ਦੇ ਕਰਮ ਜਾਣਦੇ ਹੋ ਇਹਨਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਭ ਫੋਕਟ ਨਿਸਚੋ ਕਰਮੰ ਵੀ ਨਿਸ਼ਚੇ ਕਰਕੇ ਜਿੰਨੇ ਵੀ ਤੁਸੀਂ ਕਰਮ ਕਰਦੇ ਹੋ ਪਿੱਛੇ ਦੱਸੇ ਸਭ ਫੋਕਟ, ਇਹ ਸਾਰੇ ਫੋਕਟ ਕਰਮ ਨੇ, ਸਾਰੇ ਫੋਕੇ ਨੇ, ਇਹਨਾਂ ਦੇ ਵਿੱਚ ਕੋਈ ਤੰਤ ਨਹੀਂ ਹੈ, ਕੋਈ ਪਰਮਾਰਥੀ ਸਿਧਾਂਤ ਨਹੀਂ ਹੈ, ਇਸ ਦੁਆਰਾ ਕਦੇ ਮੁਕਤੀ ਜਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਕਹੁ ਨਾਨਕ ਨਿਹ ਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਹੁ ਨਾਨਕ ਨਿਹ ਚੋ ਧਿਆਵੈ, ਸਤਿਗੁਰੂ ਕਹਿੰਦੇ ਨੇ ਜਿਹੜਾ ਵਾਹਿਗੁਰੂ ਤੇ ਨਿਸ਼ਚਾ ਸਦਕ ਭਰੋਸਾ ਧਾਰਨ ਕਰਕੇ ਧਿਆਵੈ ਉਸ ਪ੍ਰਭੂ ਨੂੰ ਧਿਆਉਂਦਾ ਹੈ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ, ਉਹਨੂੰ ਅਸਲੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਨੇ ਬਿਨ ਸਤਿਗੁਰ ਵਾਟ ਨਾ ਪਾਵੇ, ਬਿਨਾਂ ਸਤਿਗੁਰੂ ਦੀ ਕਿਰਪਾ ਤੋਂ ਤੇ ਵਾਹਿਗੁਰੂ ਦੇ ਮਿਲਣ ਦੀ ਵਾਟ ਪਗ ਡੰਡੀ, ਵਾਹਿਗੁਰੂ ਦੇ ਮਿਲਣ ਦਾ ਰਸਤਾ, ਵਾਹਿਗੁਰੂ ਦੀ ਭਗਤੀ ਕਦੇ ਵੀ ਨਹੀਂ ਪ੍ਰਾਪਤ ਹੋ ਸਕਦੀ।
ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ।
ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੈਰਾਗਮੀ ਉਪਦੇਸ਼ ਦਿੰਦੇ ਹਨ ਵੀ ਆਹ ਜੋ ਕੱਪੜਾ ਹੈ ਸਰੀਰ ਉੱਤੇ ਆਪਾਂ ਕੋਈ ਪੁਸ਼ਾਕ ਪਹਿਨੀ ਹੈ ਤੇ ਜਿਹੜਾ ਸੁੰਦਰ ਰੂਪ ਹੈ ਸੁਹਾਵਣਾ, ਵੀ ਸੁੰਦਰ ਰੂਪ ਤੇ ਜਿਹੜਾ ਸੁਹਾਵਣਾ ਕੱਪੜਾ ਆਪਾਂ ਸਰੀਰ ਤੇ ਪਹਿਨਿਆ ਹੋਇਆ ਹੈ, ਛੱਡ ਦੁਨੀਆ ਅੰਦਰ ਜਾਵਣਾ ਬਈ ਇਹ ਸਾਰਾ ਕੁਝ ਛੱਡ ਕੇ ਇਸ ਦੁਨੀਆਂ ਦੇ ਅੰਦਰ ਅੱਗੇ ਚਲੇ ਜਾਣਾ ਹੈ, ਭਾਵ ਨਾ ਤੇ ਸਾਡੇ ਰੂਪ ਨੇ ਸਾਡੇ ਨਾਲ ਜਾਣਾ ਤੇ ਨਾ ਹੀ ਸਾਡੇ ਸਰੀਰ ਦੇ ਕਿਸੇ ਕੱਪੜੇ ਨੇ ਨਾਲ ਜਾਣਾ ਹੈ, ਇਹ ਤੇ ਸਭ ਕੁਝ ਇੱਥੇ ਦੁਨੀਆਂ ਵਿੱਚ ਹੀ ਛੱਡ ਕੇ ਜਾਣਾ ਪੈਂਦਾ ਹੈ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਮਨੁੱਖ ਜੋ ਮੰਦਾ ਤੇ ਚੰਗਾ ਕੀਤਾ ਦਾ ਅਰਥ ਵੀ ਜੋ ਮੰਦਾ ਚੰਗਾ ਕੰਮ ਇਹਨੇ ਕੀਤਾ ਹੁੰਦਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਜੋ ਇਸ ਮਨੁੱਖ ਨੇ ਆਪਣਾ ਮੰਦਾ ਚੰਗਾ ਕੰਮ ਕੀਤਾ ਹੁੰਦਾ ਹੈ ਤੇ ਉਸਦਾ ਫਲ ਵੀ ਇਸਨੇ ਆਪ ਹੀ ਤੇ ਪਾਉਣਾ ਹੈ। ਜਿਹੋ ਜਿਹਾ ਮਨੁੱਖ ਨੇ ਚੰਗਾ ਮਾੜਾ ਕਰਮ ਕੀਤਾ ਹੁੰਦਾ ਹੈ ਉਹਦਾ ਫਲ ਅੱਗੇ ਜਾ ਕੇ ਇਸ ਨੂੰ ਪਾਉਣਾ ਪੈਂਦਾ ਹੈ।
ਹੁਕਮ ਕੀਏ ਮਨ ਭਾਵਨ ਦੇ ਰਾਹੇ ਭੀੜੈ ਅੱਗੇ ਜਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੇਖ ਲੋ ਇੱਥੇ ਤਾਂ ਮਨੁੱਖ ਨੇ ਆਪਣੇ ਮਨ ਪਾਉਂਦੇ ਹੁਕਮ ਕੀਤੇ, ਇਹਦਾ ਮਤਲਬ ਇਹ ਹੈ ਜਿਹੜੇ ਦੁਨੀਆਂ ਦੇ ਵਿੱਚ ਕੋਈ ਹਾਕਮ ਨੇ ਹੁਕਮਰਾਨ ਨੇ ਕੋਈ ਵੱਡੇ ਵੱਡੇ ਕੋਈ ਮਨਿਸਟਰ ਬਣ ਜਾਂਦੇ ਨੇ, ਹੁਕਮ ਕੀ ਏ ਮਨ ਭਾਉਂਦੇ, ਉਹ ਆਪਣੇ ਮਨ ਮਰਜ਼ੀ ਦੇ ਹੁਕਮ ਕਰਦੇ ਨੇ ਦੁਨੀਆਂ ਤੇ, ਆਪਣੇ ਹੁਕਮ ਠੋਸਦੇ ਨੇ ਰਾਹੇ ਪੀੜਾ ਅੱਗੇ ਜਾਵਣਾ। ਪਰ ਹਜ਼ੂਰ ਕਹਿੰਦੇ ਜਦੋਂ ਅੱਗੇ ਜਾਣਾ ਪਿਆ ਅੱਗੇ ਬਹੁਤ ਤੰਗ ਰਸਤਾ ਹੈ, ਖੰਡੇ ਤਾਰ ਗਲੀ ਅਤ ਪੀੜੀ, ਉਸ ਤੰਗ ਰਸਤੇ ਉੱਤੋਂ ਦੀ ਜਾਣਾ ਪਵੇਗਾ, ਪੁਰ ਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਅਕੇਲਾ। ਉਹ ਖੰਡੇ ਦੀ ਧਾਰ ਤੇ ਵਾਲ ਨਾਲੋਂ ਵੀ ਛੋਟਾ ਰਸਤਾ ਜਿੱਥੋਂ ਦੀ ਅੱਗੇ ਜਾਣਾ ਪਵੇਗਾ।
ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਾਏ ਜਦੋਂ ਇਹ ਮਨੁੱਖ ਇਥੋਂ ਨੰਗਾ ਨਰਕਾਂ ਵੱਲ ਨੂੰ ਚੱਲ ਪਿਆ, ਭਾਵ ਕਿਉਂਕਿ ਸਰੀਰ ਤਾਂ ਇੱਥੇ ਰਹਿ ਜਾਂਦਾ, ਕੱਪੜਾ ਵੀ ਇੱਥੇ ਰਹਿ ਜਾਂਦਾ, ਜਦੋਂ ਇਹ ਨੰਗਾ ਜੀਵ ਅੱਗੇ ਨਰਕਾਂ ਵੱਲ ਨੂੰ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਤਾਂ ਉੱਥੇ ਬਹੁਤ ਡਰਾਉਣਾ ਨਜ਼ਰ ਆਵੇਗਾ। ਜਿਵੇਂ ਕੋਈ ਨੰਗਾ ਆਦਮੀ ਕਿਧਰੇ ਤੁਰਿਆ ਜਾਂਦਾ ਹੋਵੇ, ਉਹ ਬੜਾ ਡਰਾਉਣਾ ਦਿਸਦਾ, ਲੋਕ ਡਰਦੇ ਨੇ, ਪਤਾ ਨਹੀਂ ਕੋਈ ਭੂਤ ਪ੍ਰੇਤ ਦੀ ਤੁਰਿਆ ਫਿਰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਇਹ ਪਾਪੀ ਮਨੁੱਖ ਇੱਥੋਂ ਨੰਗਾ ਹੋ ਕੇ ਨਰਕਾਂ ਨੂੰ ਗਿਆ ਤੇ ਉੱਥੇ ਬੜਾ ਡਰਾਉਣਾ ਦਿਸੇਗਾ।
ਕਰ ਔਗਣ ਪਛੋ ਤਾਵਣਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਹੈ ਇੱਥੇ ਔਗਣ ਕਰਕੇ ਤੇ ਅੱਗੇ ਜਾ ਕੇ ਪਛੋ ਤਾਵਣਾ ਫਿਰ ਪਛਤਾਉਂਦਾ ਰਹਿੰਦਾ ਹੈ, ਭਾਵ ਜਿਹੜਾ ਇੱਥੇ ਗੁਨਾਹ ਕਰਦਾ ਹੈ, ਔਗਣ ਧਾਰਨ ਕਰਦਾ ਹੈ, ਉਹਨੂੰ ਅੱਗੇ ਰੱਬ ਦੀ ਦਰਗਾਹ ਵਿੱਚ ਜਾ ਕੇ ਪਛਤਾਉਣਾ ਪੈਂਦਾ ਹੈ।
ਸਲੋਕ ਮਹੱਲਾ ਪਹਿਲਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ।
ਹੁਣ ਅੱਗੇ 15ਵਾਂ ਸਲੋਕ ਸ਼ੁਰੂ ਹੋ ਰਿਹਾ ਹੈ। ਇਹਦੇ ਪ੍ਰਥਾਏ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਬਈ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ 8 ਸਾਲ ਦੀ ਉਮਰ ਹੋਈ ਤਾਂ ਉਸ ਵੇਲੇ ਬਾਬਾ ਕਾਲੂ ਜੀ ਨੇ ਆਪਣੇ ਬੇਦੀ ਕੁਲ ਦੇ ਪੁਰੋਹਿਤ ਪੰਡਿਤ ਹਰਦਿਆਲ ਨੂੰ ਬੁਲਾਇਆ ਤੇ ਕਹਿਣ ਲੱਗਾ, ਤੁਸੀਂ ਮੇਰੇ ਪੁੱਤਰ ਦਾ ਵੀ ਧਾਰਮਿਕ ਸੰਸਕਾਰ ਕਰੋ, ਭਾਵ ਇਹਨਾਂ ਦੇ ਗਲ ਦੇ ਵਿੱਚ ਜਨੇਊ ਪਾਓ। ਤੇ ਉਸ ਵੇਲੇ ਹਰਦਿਆਲ ਪੰਡਿਤ ਸਤਿਗੁਰੂ ਦੇ ਘਰ ਆਇਆ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਤੇ ਬਹੁਤ ਸਾਰਾ ਭਾਈਚਾਰਾ ਤੇ ਸਾਰਾ ਨਗਰ ਵੀ ਇਕੱਠਾ ਹੋਇਆ। ਤੇ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਗਲ ਦੇ ਵਿੱਚ ਜਨੇਊ ਪਾਉਣ ਲੱਗੇ ਤਾਂ ਸਤਿਗੁਰੂ ਮਹਾਰਾਜ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਅਸੀਂ ਇਹ ਤੁਹਾਡਾ ਜਨੇਊ ਨਹੀਂ ਪਾਵਾਂਗੇ। ਪੰਡਿਤ ਹਰਦਿਆਲ ਕਹਿਣ ਲੱਗਾ, ਕੀ ਕਾਰਨ? ਇਹ ਇੱਕ ਹਿੰਦੂ ਧਰਮ ਦੀ ਮਰਯਾਦਾ ਹੈ, ਹਿੰਦੂ ਲੋਕ ਜਨੇਊ ਪਾਉਂਦੇ ਨੇ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ ਹਾਂ, ਅਸੀਂ ਤੇ ਉਸ ਰੱਬ ਦੇ ਨਿਰੰਕਾਰ ਦੇ ਕਰਤਾਰ ਦੇ ਦਾਸ ਹਾਂ, ਇਸ ਲਈ ਅਸੀਂ ਕਿਸੇ ਜਨੇਊ ਕਿਸੇ ਧਰਮ ਚਿੰਨ੍ਹ ਨੂੰ ਧਾਰਨ ਕਰਨ ਲਈ ਤਿਆਰ ਨਹੀਂ। ਤਾਂ ਉਸ ਵੇਲੇ ਹਰਦਿਆਲ ਪੁਰੋਹਿਤ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਫਿਰ ਤੁਸੀਂ ਦੱਸੋ ਕਿਹੋ ਜਿਹਾ ਜਨੇਊ ਤੁਸੀਂ ਪਾਉਣ ਲਈ ਤਿਆਰ ਹੋ। ਤਾਂ ਸਤਿਗੁਰੂ ਮਹਾਰਾਜ ਨੇ ਇਹ 15ਵਾਂ ਸ਼ਲੋਕ ਉਚਾਰਨ ਕੀਤਾ, ਜਿਹਦੇ ਵਿੱਚ ਖਾਸ ਕਰਕੇ ਗੁਰੂ ਮਹਾਰਾਜ ਨੇ ਜੰਨੂ ਦਾ, ਜੋ ਹਿੰਦੂ ਧਰਮ ਦਾ ਇੱਕ ਚਿੰਨ੍ਹ ਸਮਝਿਆ ਜਾਂਦਾ ਹੈ, ਉਹ ਜਨੇਊ ਦਾ ਜਾਂ ਜੰਨੂ ਦਾ ਹੀ ਗੁਰੂ ਮਹਾਰਾਜ ਨੇ ਇਹਦੇ ਵਿੱਚ ਜ਼ਿਕਰ ਕੀਤਾ ਹੈ। ਦਇਆ ਕਪਾਹ ਸੰਤੋਖ ਸੂਤ। ਲੋ ਸਤਿਗੁਰੂ ਕਹਿੰਦੇ ਨੇ ਵੀ ਦਇਆ ਦੀ ਕਪਾਹ ਹੈ, ਸੰਤੋਖ ਦਾ ਸੂਤ ਹੈ, ਜਤ ਗੰਢੀ ਜਿਹੜਾ ਜਤ ਸਤ ਰੱਖਣਾ ਹੈ, ਜਤ ਬ੍ਰਹਮਚਰਜ ਰੱਖਣਾ ਇਹ ਗੰਢਾਂ ਨੇ, ਤੇ ਸਤ ਵਟ ਤੇ ਜਿਹਨੂੰ ਸਤ ਪ੍ਰਤੱਗੀ ਹੋਣਾ ਜਾਂ ਸਤ ਦਾ ਅਰਥ ਹੈ ਵੀ ਦਿਲ ਦਾ ਸਖੀ ਹੋਣਾ, ਇਹ ਜਿਸ ਨੂੰ ਵਟ ਚੜਾਇਆ ਗਿਆ ਹੈ, ਵੀ ਇਹੋ ਜਿਹਾ ਜਨੇਊ ਜਿਹੜਾ ਦਇਆ ਦੇ ਗੁਣ ਤੋਂ, ਸੰਤੋਖ ਦੇ ਸੂਤ ਤੋਂ, ਜਾਦੀਆਂ ਜਿਹੜਾ ਦਇਆ ਦੀ ਕਪਾਹ ਤੋਂ, ਸੰਤੋਖ ਦੇ ਸੂਤ ਤੋਂ ਅੱਗੇ ਤਿਆਰ ਹੁੰਦਾ, ਜਿਸ ਨੂੰ ਏਕਾ ਨਾਰੀ ਜਤੀ ਹੋਣ ਦੀਆਂ ਗੰਢਾਂ ਦਿੱਤੀਆਂ ਨੇ, ਤੇ ਨਾਲ ਅੱਗੇ ਦਿਲ ਦਾ ਸਖੀ ਹੋਣਾ ਜਾਂ ਸਤ ਪ੍ਰਤੱਗੀ ਹੋਣਾ, ਇਹ ਜਿਸ ਨੂੰ ਵੱਟ ਚੜਾਇਆ ਹੈ, ਜੇ ਇਹੋ ਜਿਹਾ ਜਨੇਊ ਤੁਹਾਡੇ ਕੋਲ ਹੈ ਉਹ ਅਸੀਂ ਪਾਉਣ ਲਈ ਤਿਆਰ ਹਾਂ।
ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹਰਦਿਆਲ ਪੁਰੋਹਿਤ ਨੂੰ ਕਹਿੰਦੇ ਨੇ, ਐ ਪਾਂਡੇ ਐ ਪੁਰੋਹਿਤ, ਜੇ ਇਹੋ ਜਿਹਾ ਜਨੇਊ ਜੀ ਕਾ, ਇਹ ਜੀਵ ਦੇ ਕੰਮ ਆਉਣ ਵਾਲਾ ਹੈ, ਇਹ ਜਿਹੜਾ ਸ਼ੁਭ ਗੁਣਾਂ ਦਾ ਜਨੇਊ ਹੈ, ਗਿਆਨ ਦਾ ਜਨੇਊ ਹੈ, ਇਹ ਸਾਡੀ ਆਤਮਾ ਦਾ ਸਾਡੀ ਜਿੰਦ ਦਾ ਇੱਕ ਧਾਰਮਿਕ ਚਿੰਨ੍ਹ ਹੈ, ਹੈ ਤਾਂ ਪਾਂਡੇ ਘਤ। ਐ ਪੰਡਿਆ, ਜੇ ਤੇਰੇ ਕੋਲੇ ਹੈ, ਤੇਰੇ ਕੋਲੇ ਹੈ, ਤੇ ਫਿਰ ਉਹ ਸਾਡੇ ਗਲ ਵਿੱਚ ਪਾ ਦੇ, ਭਾਵ ਆਹ ਜਿਹੜਾ ਸੂਦ ਦਾ ਜਨੇਊ ਹੈ ਇਹ ਅਸੀਂ ਪਾਉਣ ਲਈ ਤਿਆਰ ਨਹੀਂ, ਤੇ ਜੇ ਸ਼ੁਭ ਗੁਣਾਂ ਤੋਂ ਪੈਦਾ ਹੋਇਆ ਗਿਆਨ ਦਾ ਜਨੇਊ ਤੇਰੇ ਕੋਲ ਹੈ ਉਹ ਅਸੀਂ ਆਪਣੇ ਮਨ ਵਿੱਚ ਪਾਉਣ ਲਈ ਤਿਆਰ ਹਾਂ।
ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾ ਇਹੋ ਟੁੱਟੈ, ਇਹ ਜਿਹੜਾ ਗਿਆਨ ਦਾ ਜਨੇਊ ਹੈ ਇਹ ਨਾ ਕਦੀ ਟੁੱਟਦਾ ਹੈ ਤੇ ਨਾ ਹੀ ਅਦੀ ਕਦੇ ਇਸ ਨੂੰ ਮੈਲ ਲੱਗਦੀ ਹੈ। ਆਹ ਦੂਸਰੇ ਜਿਹੜੇ ਸੂਦ ਦੇ ਜਨੇਊ ਨੇ ਇਹ ਤਾਂ ਟੁੱਟ ਵੀ ਜਾਂਦੇ ਨੇ ਤੇ ਇਹ ਮੈਲੇ ਵੀ ਹੋ ਜਾਂਦੇ ਨੇ, ਨਾ ਇਹੋ ਜਲੈ ਨਾ ਜਾਏ, ਨਾ ਕਦੀ ਇਹ ਸੜਦਾ ਹੈ ਤੇ ਨਾ ਹੀ ਕਦੀ ਇਹ ਛੱਡ ਕੇ ਜਾਂਦਾ ਹੈ।
ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰਦਿਆਲ ਪੁਰੋਹਿਤ ਨੂੰ, ਕਹਿਣ ਲੱਗੇ ਧੰਨ ਹਨ ਉਹ ਮਾਨਸ, ਧੰਨ ਹਨ ਉਹ ਮਹਾਂਪੁਰਖ ਜਿਹੜੇ ਐਸਾ ਗਿਆਨ ਦਾ ਜਨੇਊ ਆਪਣੇ ਗਲ ਵਿੱਚ ਪਾ ਕੇ ਅੱਗੇ ਪਰਲੋਕ ਨੂੰ ਜਾਂਦੇ ਹਨ।
ਚੌਕੜ ਮੁੱਲ ਅਣਾਇਆ ਬਹਿ ਚੌਂਕੈ ਪਾਇਆ।
ਲੋ ਹਜ਼ੂਰ ਕਹਿੰਦੇ ਨੇ ਤੁਸੀਂ ਲੋਕਾਂ ਨੇ ਕੀ ਕੀਤਾ, ਚੌਕੜ ਮੁੱਲ ਅਣਾਇਆ। ਚੌਕੜ ਦਾ ਅਰਥ ਵੀ ਚਾਰ ਕੌਡੀਆਂ ਦਾ, ਵੀ ਤੁਸੀਂ ਜਨੇਊ ਕਿਸੇ ਦੁਕਾਨ ਤੋਂ ਮੁੱਲ ਮੰਗਵਾ ਲਿਆ। ਅਣਾਇਆ ਦਾ ਅਰਥ ਹੁੰਦਾ ਮੰਗਵਾਉਣਾ, ਤੁਸੀਂ ਚਾਰ ਕੌਡੀਆਂ ਦਾ ਜਨੇਊ ਮੁੱਲ ਮੰਗਵਾ ਲਿਆ, ਬਹਿ ਚੌਕੇ ਪਾਇਆ ਤੇ ਫਿਰ ਚੌਂਕੇ ਵਿੱਚ ਬੈਠ ਕੇ ਤੇ ਤੁਸੀਂ ਦੂਸਰੇ ਦੇ ਗਲ ਦੇ ਵਿੱਚ ਪਾ ਦਿੱਤਾ।
ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ।
ਲੋ ਸਤਿਗੁਰੂ ਕਹਿੰਦੇ ਨੇ ਫਿਰ ਤੁਸੀਂ ਉਹਦੇ ਕੰਨ ਦੇ ਵਿੱਚ ਇਹ ਸਿੱਖਿਆ ਚੜਾ ਦਿੱਤੀ। ਕਿਹੜੀ ਸਿੱਖਿਆ? ਕੰਨਾ ਬਾਟੀ ਕੁਰ, ਤੂੰ ਮੇਰਾ ਚੇਲਾ ਮੈਂ ਤੇਰਾ ਗੁਰ, ਇਹ ਸਿੱਖਿਆ ਚੜਾ ਦਿੱਤੀ। ਜਿਹੜੇ ਬ੍ਰਾਹਮਣ ਲੋਕ ਸਨ, ਜਦੋਂ ਕੋਈ ਉਹ ਕਿਸੇ ਨੂੰ ਜਨੇਊ ਗਲ ਵਿੱਚ ਪਾਉਂਦੇ ਤੇ ਉਹਦੇ ਕੰਨ ਦੇ ਵਿੱਚ ਸਿੱਖਿਆ ਦੇ ਦਿੰਦੇ, ਕੰਨ ਵਿੱਚ ਸਿੱਖਿਆ ਚੜਾ ਦਿੰਦੇ ਵੀ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ, ਤੂੰ ਬ੍ਰਾਹਮਣ ਨੂੰ ਗੁਰੂ ਸਮਝਣਾ ਤੇ ਬ੍ਰਾਹਮਣ ਦਾ ਸਤਿਕਾਰ ਕਰਨਾ, ਜੋ ਬ੍ਰਾਹਮਣ ਮੰਗੇ ਉਹ ਕੁਛ ਦੇ ਦੇਣਾ। ਤੇ ਇਸ ਢੰਗ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਨਾਲ ਖਿਲਵਾੜ ਕਰਦੇ ਹੋ। ਜਾਂ ਦੂਜਾ ਇਹਦਾ ਅਰਥ ਕੁਛ ਵਿਦਵਾਨਾਂ ਨੇ ਇਹ ਵੀ ਕੀਤਾ, ਸਿੱਖਾ ਕੰਨ ਚੜਾਈਆ ਤੇ ਨਾਲ ਇਹ ਵੀ ਸਿੱਖਿਆ ਦਿੱਤੀ ਵੀ ਜਦੋਂ ਤੁਸੀਂ ਕੋਈ ਸਰੀਰ ਦੀ ਹਾਜਤ ਆਦਿਕ ਲਈ ਜਾਣਾ ਹੋਵੇ ਉਸ ਵੇਲੇ ਵੀ ਤੁਸਾਂ ਇਸ ਜਨੇਊ ਨੂੰ ਕੰਨ ਚੜਾਈਆ, ਵੀ ਕੰਨ ਤੇ ਟੰਗ ਲੈਣਾ। ਜਿਹੜੇ ਕਈ ਹਿੰਦੂ ਨੇ ਨਾ ਬ੍ਰਾਹਮਣ, ਉਹ ਜਦੋਂ ਕੋਈ ਹਾਜਤ ਲਈ ਜਾਂਦੇ ਨੇ, ਕੋਈ ਆਪਣੇ ਸਰੀਰ ਦੀ ਕਿਰਿਆ ਸੋਧਣ ਵਾਸਤੇ ਜਾਂਦੇ ਨੇ, ਉਹ ਜਨੇਊ ਕੰਨਾਂ ਤੇ ਟੰਗਦੇ ਆ। ਇਹ ਵੀ ਗੱਲ ਆਖੀ ਵੀ ਇਹ ਜਿਹੜਾ ਜਨੇਊ ਹੈ ਤੇ ਇਹਨੂੰ ਕੰਨ ਤੇ ਟੰਗ ਲੈਣਾ, ਪਰ ਇਹਦਾ ਮੁੱਖ ਅਰਥ ਉਹੀ ਹੈ ਵੀ ਇਹ ਸਿੱਖਿਆ ਕੰਨ ਦੇ ਵਿੱਚ ਚੜਾ ਦਿੱਤੀ ਵੀ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਹੈ।
ਉਹ ਮੋਆ ਉਹ ਝੜ ਪਿਆ ਵੇ ਤੱਗਾ ਗਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮੋਆ ਵੀ ਜਿਹਦੇ ਗਲ ਵਿੱਚ ਜਨੇਊ ਪਾਇਆ ਸੀ ਉਹ ਵੀ ਮਰ ਗਿਆ, ਉਹ ਝੜ ਗਿਆ, ਤੇ ਜਿਹੜਾ ਉਹ ਜਨੇਊ ਪਾਇਆ ਗਿਆ ਸੀ ਉਹ ਵੀ ਝੜ ਗਿਆ। ਜਦੋਂ ਆਦਮੀ ਮਰ ਜਾਂਦਾ ਤੇ ਉਸ ਨੂੰ ਅੱਗ ਵਿੱਚ ਸੰਸਕਾਰ ਦਿੱਤਾ ਜਾਂਦਾ ਤੇ ਨਾਲ ਹੀ ਜਨੇਊ ਸੜ ਜਾਂਦਾ। ਵੇ ਤੱਗਾ ਗਿਆ ਤੇ ਭਾਈ ਜਿਹਦੇ ਤੁਸੀਂ ਜਨੇਊ ਪਾਇਆ ਸੀ, ਪਾਉਣ ਵਾਲਾ ਵੀ ਤੇ ਪਵਾਉਣ ਵਾਲਾ ਵੀ, ਵੇ ਤੱਗਾ ਗਿਆ, ਉਹ ਬਿਨਾਂ ਤੱਗ ਤੋਂ ਬਿਨਾਂ ਜਨੇਊ ਤੋਂ ਬਿਨਾਂ ਤੁਹਾਡੇ ਧਰਮ ਚਿੰਨ੍ਹ ਤੋਂ ਅੱਗੇ ਚੱਲਿਆ ਗਿਆ।
ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ।
ਹੁਣ ਇਹ ਕਹਿੰਦੇ ਨਹੀਂ ਮਹਾਰਾਜ, ਇਹ ਤੇ ਜਿਹੜਾ ਜਗਿਓ ਪਵੀਤ ਹੈ ਇਹ ਜਨੇਊ ਤੇ ਇੱਕ ਧਾਰਮਿਕ ਚਿੰਨ੍ਹ ਹੈ, ਇਹ ਤੇ ਵੈਦਿਕ ਰੀਤੀ ਹੈ ਵੀ ਇਹ ਤੇ ਜਨੇਊ ਤੇ ਪਾਉਣਾ ਹੀ ਚਾਹੀਦਾ ਹਰ ਮਨੁੱਖ ਨੂੰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਜੇ ਕੋਈ ਆਦਮੀ ਜਨੇਊ ਪਾ ਕੇ ਤੇ ਭੈੜੇ ਕੰਮ ਕਰੇ ਤੇ ਫਿਰ ਦੱਸੋ, ਜਿਵੇਂ ਹੁਣ ਆਪਾਂ ਇਹ ਗੱਲ ਹੀ ਕਹਿ ਦਿਓ, ਜੇ ਹੁਣ ਕੋਈ ਆਦਮੀ ਸਿੱਖ ਧਰਮ ਦੇ ਚਿੰਨ੍ਹ ਵੀ ਧਾਰਨ ਕਰਕੇ, ਚਲੋ ਕਿਰਪਾਨ ਜਾਂ ਕੜਾ ਪਾ ਕੇ ਤੇ ਫਿਰ ਭੈੜੇ ਕੰਮ ਕਰੇ ਤੇ ਇਹ ਚੰਗੀ ਗੱਲ ਥੋੜਾ, ਉਹ ਤੇ ਸਿੱਖੀ ਨੂੰ ਬਦਨਾਮ ਕਰਦੇ। ਲੋ ਸਤਿਗੁਰੂ ਕਹਿੰਦੇ ਨੇ ਵੀ ਜੇ ਹੁਣ ਜਨੇਊ ਪਾ ਕੇ ਆਦਮੀ ਮਾੜੇ ਕੰਮ ਨਹੀਂ ਕਰਨ ਨੂੰ ਹਟ ਸਕਦਾ, ਫਿਰ ਜਨੇਊ ਪਾਉਣ ਦਾ ਮਤਲਬ ਕੀ ਹੈ? ਜੇ ਧਰਮ ਦੇ ਚਿੰਨ੍ਹ ਧਾਰਨ ਕਰਕੇ ਮਨੁੱਖ ਧਰਮੀ ਨਹੀਂ ਬਣਦਾ ਤੇ ਫਿਰ ਵੀ ਮਾੜੇ ਕੰਮ ਕਰਦਾ ਹੈ ਤੇ ਫਿਰ ਧਰਮ ਚਿੰਨ੍ਹ ਧਾਰਨ ਕਰਨ ਦਾ ਕੋਈ ਲਾਭ ਨਹੀਂ ਹੈ। ਲੋ ਦੇਖ ਲੋ ਹਿੰਦੂ ਲੋਕ ਜਨੇਊ ਪਾ ਕੇ ਕੀ ਕੁਛ ਕਰਦੇ ਨੇ। ਲੋ ਉਹਨਾਂ ਦੀਆਂ ਕਰਤੂਤਾਂ ਸਤਿਗੁਰੂ ਦੱਸਦੇ ਨੇ ਜੋ ਕਿ ਉਸ ਵੇਲੇ ਇਹ ਲੋਕ ਕਰਦੇ ਸਨ। ਲੱਖ ਚੋਰੀਆਂ ਲੱਖ ਜਾਰੀਆਂ, ਤੁਸੀਂ ਲੱਖਾਂ ਚੋਰੀਆਂ ਕਰਦੇ ਹੋ ਤੇ ਲੱਖਾਂ ਹੀ ਜਾਰੀਆਂ ਲਾਉਂਦੇ ਹੋ, ਤੇ ਲੱਖ ਕੁੜੀਆਂ ਲੱਖ ਗਾਲ ਤੇ ਲੱਖਾਂ ਹੀ ਕੁੜੀਆਂ ਝੂਠੀਆਂ ਗੱਲਾਂ ਕਰਦੇ ਹੋ ਲੋਕਾਂ ਦੇ ਨਾਲ, ਤੇ ਲੱਖ ਗਾਲ ਤੇ ਲੱਖਾਂ ਹੀ ਤੁਸੀਂ ਗਾਲਾਂ ਕੱਢਦੇ ਹੋ। ਭਾਵ ਕਿਸੇ ਨੂੰ ਗਾਲ ਕੱਢਣੀ, ਕਿਸੇ ਨੂੰ ਭੈੜੇ ਸ਼ਬਦ ਬੋਲਣੇ, ਇਹੋ ਜਿਹਾ ਕੰਮ ਤੁਸੀਂ ਅਕਸਰ ਕਰਦੇ ਹੋ।
ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ।
ਲੋ ਵੇਖ ਲੋ, ਜਿਹੜੇ ਹਿੰਦੂ ਲੋਕ ਨੇ ਉਹ ਜਨੇਊ ਪਾ ਕੇ ਇਹੋ ਜਿਹੇ ਕੰਮ ਵੀ ਕਰੀ ਜਾਂਦੇ ਨੇ। ਲੱਖ ਠੱਗੀਆਂ, ਲੱਖਾਂ ਹੀ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਨੇ। ਪਹਿਨਾਮੀਆਂ, ਜਿਹੜੀਆਂ ਲੋਕੇ ਕਿਸੇ ਨਾਲ ਕੋਈ ਬਦਫੈਲੀਆਂ ਕਰਨੀਆਂ, ਇਹੋ ਜਿਹੇ ਵੀ ਕੰਮ ਕਰਦੇ ਹੋ। ਭਾਵ ਲੁਕ ਲੁਕ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹੋ ਰਾਤ ਦਿਨ ਜੀਏ ਨਾਲ। ਰਾਤ ਦਿਨ ਤੁਹਾਡੇ ਜੀ ਦੇ ਨਾਲੇ ਭੈੜੇ ਕਰਮ ਵਸ ਰਹੇ ਹਨ।
ਤਗ ਕਪਾਹੋਂ ਕੱਤੀਐ ਬਾਹਮਣ ਵੱਟੇ ਆਏ।
ਜਾਂ ਦਾ ਦੂਜਾ ਅਰਥ ਇਉਂ ਵੀ ਕੀਤਾ ਹੈ, ਰਾਤ ਦਿਨ ਜੀ ਨਾਲ, ਵੀ ਤੁਸੀਂ ਦਿਨ ਰਾਤ ਜੀ ਨਾਲ ਜਿਹੜੇ ਹੋਰ ਜੀਵ ਨੇ ਉਹਨਾਂ ਦੇ ਨਾਲ ਤੁਸੀਂ ਇਹੋ ਜਿਹੇ ਭੈੜੇ ਕੰਮ ਕਰਦੇ ਹੋ, ਚੋਰੀਆਂ ਜਾਰੀਆਂ ਵਾਲੇ। ਤਗ ਕਪਾਹੋਂ ਕੱਤੀਐ, ਲੋ ਹਜ਼ੂਰ ਕਹਿੰਦੇ ਨੇ ਆਹ ਜਿਹੜਾ ਤੁਹਾਡਾ ਜਨੇਊ ਤਿਆਰ ਕੀਤਾ ਹੋਇਆ ਹੈ, ਤਗ ਕਪਾਹੋਂ ਕੱਤੀ ਹੈ, ਤੁਸੀਂ ਇਹ ਕਪਾਹ ਤੋਂ ਅੱਗੇ ਇਸ ਜਨੇਊ ਨੂੰ ਕੱਤ ਦਿਓ। ਪਹਿਲਾਂ ਕਪਾਹ ਨੂੰ ਕੱਤਿਆ ਜਾਂਦਾ ਹੈ ਤੇ ਉਸ ਤੋਂ ਅੱਗੇ ਉਹ ਤਗ ਸੂਤ ਬਣਾਇਆ ਜਾਂਦਾ ਹੈ। ਤੇ ਬ੍ਰਾਹਮਣ ਵੱਟੇ ਆਏ, ਤੇ ਜਿਹੜਾ ਬ੍ਰਾਹਮਣ ਹੈ ਤੇ ਜਿਹੜਾ ਕਪਾਹ ਤੋਂ ਅੱਗੇ ਸੂਤ ਕੱਤਿਆ ਹੁੰਦਾ ਹੈ ਉਸ ਦਾ ਅੱਗੇ ਆ ਕੇ ਜਨੇਊ ਵੱਟਦਾ ਹੈ।
ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ।
ਤੇ ਫਿਰ ਇਹ ਵੀ ਤੁਹਾਡੀ ਬ੍ਰਾਹਮਣਾ ਦੀ ਰੀਤ ਚਲਾਈ ਹੋਈ ਹੈ, ਵੀ ਫਿਰ ਉਸ ਵੇਲੇ ਤੁਸੀਂ ਬੱਕਰਾ ਕੋਹ ਕੇ ਰਿਨ ਕੇ ਖਾਂਦੇ ਹੋ। ਭਾਵ ਉਸ ਵੇਲੇ ਖੁਸ਼ੀ ਮਨਾਉਂਦੇ ਹੋ, ਬੱਕਰੇ ਵੱਢ ਵੱਢ ਕੇ ਖਾਂਦੇ ਹੋ। ਤੇ ਸਤਿਗੁਰੂ ਮਹਾਰਾਜ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਇੱਕ ਪਾਸੇ ਧਰਮ ਦੀ ਮਰਯਾਦਾ ਹੈ, ਬਈ ਅਸੀਂ ਜਨੇਊ ਪਾ ਕੇ ਮਨੁੱਖ ਨੂੰ ਧਰਮੀ ਬਣਾਉਣੇ ਹਾਂ, ਤੇ ਦੂਜੀ ਉਸ ਧਰਮ ਦੇ ਕੰਮ ਦੇ ਵਿੱਚ ਤੁਸੀਂ ਆ ਪਾਪ ਵੀ ਕਰਦੇ ਹੋ। ਕੋਹ ਬੱਕਰਾ ਰਿਨ ਖਾਇਆ, ਤੁਸੀਂ ਬੱਕਰਾ ਕੋਹ ਕੇ ਉਸ ਨੂੰ ਰਿਨ ਕੇ ਖਾਧਾ, ਸਭ ਕੋ ਆਖਿਆ ਪਾਏ, ਤੇ ਸਭ ਨੂੰ ਤੁਸੀਂ ਇਹ ਗੱਲ ਆਖਦੇ ਹੋ ਵੀ ਹਾਂ ਜੀ ਫਲਾਨੇ ਦੇ ਗਲ ਦੇ ਵਿੱਚ ਜਨੇਊ ਪਾਇਆ ਗਿਆ ਹੈ, ਇਸ ਲਈ ਇਸ ਖੁਸ਼ੀ ਦੇ ਵਿੱਚ ਅਸੀਂ ਇਹ ਮਾਸ ਰਿਨ ਕੇ ਖਾ ਰਹੇ ਹਾਂ।
ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਭਾਈ ਦੇਖ ਲੋ, ਜਦੋਂ ਤੁਹਾਡਾ ਜਨੇਊ ਪਾਇਆ ਪੁਰਾਣਾ ਹੋ ਜਾਂਦਾ ਹੈ ਉਹਨੂੰ ਸੁੱਟ ਦਿੰਦੇ ਹੋ, ਤੇ ਫਿਰ ਉਸ ਦੀ ਥਾਂ ਤੇ ਨਵਾਂ ਲਿਆ ਕੇ ਹੋਰ ਪਾ ਲੈਂਦੇ ਹੋ।
ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਜੋਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਤੁਹਾਡਾ ਜਨੇਊ ਧਰਮ ਚਿੰਨ੍ਹ ਹੈ ਫਿਰ ਤੇ ਤੁਹਾਡਾ ਤਗ ਜਨੇਊ ਕਦੀ ਟੁੱਟਣਾ ਹੀ ਨਹੀਂ ਚਾਹੀਦਾ। ਜੇ ਤੁਹਾਡੇ ਤਗ ਜਨੇਊ ਵਿੱਚ ਕੋਈ ਜ਼ੋਰ ਹੋਵੇ, ਕੋਈ ਤਾਕਤ ਹੋਵੇ, ਇਹ ਟੁੱਟਣਾ ਨਹੀਂ ਚਾਹੀਦਾ। ਭਾਵ ਜੇ ਮਨੁੱਖ ਨੇ ਇੱਕ ਵਾਰੀ ਕੋਈ ਧਰਮ ਦੀ ਮਰਯਾਦਾ ਨੂੰ, ਧਰਮ ਦੇ ਚਿੰਨ੍ਹ ਨੂੰ ਧਾਰਨ ਕਰ ਲਿਆ, ਫਿਰ ਉਹ ਟੁੱਟਣਾ ਨਹੀਂ ਚਾਹੀਦਾ, ਉਹਨੂੰ ਹਰ ਵੇਲੇ ਉਸ ਨੂੰ ਕਾਇਮ ਰੱਖਣਾ ਚਾਹੀਦਾ ਹੈ। ਜੇ ਤੁਹਾਡੇ ਤਗ ਵਿੱਚ ਜ਼ੋਰ ਹੋਵੇ ਤਾਂ ਹੀ ਉਹ ਟੁੱਟ ਨਹੀਂ ਨਾ ਸਕਦਾ, ਪਰ ਤੁਹਾਡੇ ਤਗ ਵਿੱਚ ਜ਼ੋਰ ਹੀ ਕੋਈ ਨਹੀਂ, ਕੋਈ ਤਾਕਤ ਹੀ ਨਹੀਂ, ਇਸੇ ਲਈ ਉਹ ਟੁੱਟ ਜਾਂਦਾ ਹੈ।
ਮਹੱਲਾ ਪਹਿਲਾ ਨਾਏ ਮੰਨੇ ਪਤ ਉਪਜੈ ਸਾਲਾ ਹੀ ਸੱਚ ਸੂਤ।
ਫਿਰ ਹਰਦਿਆਲ ਪੁਰੋਹਿਤ ਕਹਿਣ ਲੱਗਾ, ਮਹਾਰਾਜ ਫਿਰ ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਉਹ ਕਿਹੜਾ ਜਨੇਊ ਹੈ ਜਿਹੜਾ ਕਦੀ ਟੁੱਟਦਾ ਨਹੀਂ ਹੈ। ਤਾਂ ਸਤਿਗੁਰੂ ਕਹਿੰਦੇ ਨੇ, ਨਾਏ ਮੰਨਿਆ ਪਾਤ ਉਪਜੈ, ਉਹ ਹੈ ਸਿਮਰਨ ਦਾ ਤੇ ਸਿਫ ਸਲਾਹ ਦਾ ਜਨੇਊ। ਵਾਹਿਗੁਰੂ ਦੇ ਨਾਮ ਨੂੰ ਮੰਨਣ ਕਰਕੇ, ਨਾਮ ਦੀ ਕਮਾਈ ਕਰਕੇ ਪਾਤ ਉਪਜੈ, ਬੇ ਮਨੁੱਖ ਦੀ ਜਿਹੜੀ ਲੋਕ ਪ੍ਰਲੋਕ ਦੀ ਇੱਜ਼ਤ ਪੈਦਾ ਹੁੰਦੀ ਹੈ। ਸਲਾਹੀ ਸੱਚ ਸੂਤ, ਤੇ ਵਾਹਿਗੁਰੂ ਦੀ ਸਿਫ ਸਲਾਹ ਕਰਕੇ, ਤੇ ਸੱਚਾ ਸੂਤ ਜਿਹੜਾ ਹੈ ਇਹ ਜਿਹੜਾ ਗਿਆਨ ਦਾ ਜਨੇਊ ਇਹ ਸਾਨੂੰ ਪ੍ਰਾਪਤ ਹੁੰਦਾ ਹੈ। ਭਾਵ ਨਾਮ ਨੂੰ ਮੰਨਣ ਕਰਕੇ, ਨਾਮ ਦੀ ਕਮਾਈ ਕਰਕੇ ਚੰਗੀ ਇੱਜ਼ਤ ਪੈਦਾ ਹੁੰਦੀ ਹੈ, ਤੇ ਫਿਰ ਅੱਗੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਅੱਗੇ ਸੱਚਾ ਸੂਤ ਇਹ ਨਾਮ ਦਾ ਅਥਵਾ ਗਿਆਨ ਦਾ ਸੱਚਾ ਜਨੇਊ ਪ੍ਰਾਪਤ ਹੁੰਦਾ ਹੈ।
ਦਰਗਹ ਅੰਦਰ ਪਾਈਐ ਤਗ ਨ ਟੂਟ ਸਪੂਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜਿਹੜਾ ਗਿਆਨ ਦਾ ਜਨੇਊ ਹੈ ਪੂਤ ਇਹ ਐਸਾ ਪਵਿੱਤਰ ਜਨੇਊ ਹੈ ਤੇ ਇਹ ਦਰਗਾਹ ਦੇ ਅੰਦਰ ਵੀ ਪਾਇਆ ਜਾਂਦਾ ਹੈ ਭਾਵ ਜਦੋਂ ਮਨੁੱਖ ਦਰਗਾਹ ਵਿੱਚ ਜਾਵੇ ਉਸ ਵੇਲੇ ਵੀ ਇਹਦੇ ਨਾਲ ਹੀ ਜਾਂਦਾ ਹੈ ਵਾਹਿਗੁਰੂ ਦੇ ਨਾਮ ਨੂੰ ਮੰਨ ਕੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਜੋ ਸੱਚਾ ਗਿਆਨ ਦਾ ਜਨੇਊ ਹੈ ਉਹ ਐਸਾ ਪਵਿੱਤਰ ਹੈ ਉਹ ਕਦੀ ਟੁੱਟਦਾ ਵੀ ਨਹੀਂ ਹੈ ਤੇ ਅੱਗੇ ਦਰਗਾਹ ਦੇ ਵਿੱਚ ਵੀ ਅੱਗੇ ਨਾਲ ਜਾਂਦਾ ਹੈ।
ਮਹੱਲਾ ਪਹਿਲਾ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ।
ਲੋ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਹਰਦਿਆਲ ਪੁਰੋਹਿਤ ਦੇ ਸਾਹਮਣੇ ਸਵਾਲ ਕੀਤਾ ਕਹਿਣ ਲੱਗੇ ਵੀ ਤੁਸੀਂ ਇਹ ਮੱਲੋ ਮੱਲੀ ਸਾਡੇ ਗਲ ਵਿੱਚ ਜਨੇਊ ਪਾਉਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਹੋਰ ਲੋਕ ਸਾਰੇ ਬੇਦੀ ਖੱਤਰੀ ਬ੍ਰਾਹਮਣ ਇਕੱਠੇ ਹੋਏ ਸੀ ਉਹ ਕਹਿਣ ਲੱਗੇ ਮੱਲੋ ਮੱਲੀ ਕਹਿੰਦੇ ਪਾ ਦਿਓ ਜਨੇਊ ਇਹਨਾਂ ਦੇ ਧੱਕੇ ਨਾਲ ਹੀ ਪਾ ਦਿਓ ਜੇ ਨਹੀਂ ਪਾਉਂਦੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹਨਾਂ ਦੀ ਜ਼ਬਰਦਸਤੀ ਦਾ ਵਿਰੋਧ ਕੀਤਾ ਕਹਿਣ ਲੱਗੇ ਸਾਨੂੰ ਪਹਿਲਾਂ ਇਹ ਦੱਸੋ ਤਗ ਦਾ ਅਰਥ ਕੀ ਹੈ ਤਗ ਦਾ ਮਤਲਬ ਕੀ ਹੈ ਇਹ ਕਹਿਣ ਲੱਗੇ ਤਗ ਦਾ ਅਰਥ ਹੁੰਦਾ ਵੀ ਕੰਟਰੋਲ ਕਰਨਾ ਰੋਕਣਾ ਆਪਣੇ ਆਪ ਨੂੰ ਮਾੜੇ ਪਾਸਿਆਂ ਤੋਂ ਰੋਕਣਾ ਇਹ ਤਗ ਪਾਉਣ ਦਾ ਮਤਲਬ ਇਹ ਹੈ ਇਹ ਜਨੇਊ ਦਾ ਅਰਥ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜੀ ਇਹਦਾ ਮਤਲਬ ਇਹ ਹੈ ਵੀ ਜਿਹੜਾ ਤੁਹਾਡਾ ਜਨੇਊ ਹੈ ਸਾਨੂੰ ਮਾੜੇ ਪਾਸਿਆਂ ਤੋਂ ਵਰਜਦਾ ਹੈ ਇਸ ਲਈ ਇਹਨੂੰ ਧਾਰਨ ਕਰਨਾ ਚਾਹੀਦਾ ਪਰ ਜਿਨ੍ਹਾਂ ਨੇ ਜਨੇਊ ਪਾਏ ਹੋਏ ਨੇ ਤੇ ਉਹਨਾਂ ਦੀ ਹਾਲਤ ਕਿਹੋ ਜਿਹੀ ਹੈ ਲਓ ਉਹ ਸੁਣ ਲਓ ਤੇ ਗੁਰੂ ਮਹਾਰਾਜ ਅੱਖੀਂ ਡਿੱਠੀ ਹਾਲਤ ਉਹਨਾਂ ਦੇ ਸਾਹਮਣੇ ਬਿਆਨ ਕਰਦੇ ਨੇ ਤਗ ਨਾ ਇੰਦਰੀ ਕਹਿੰਦੇ ਨਾ ਤੇ ਤੁਹਾਡੇ ਇੰਦਰੀ ਨੂੰ ਕੋਈ ਤਗ ਕੋਈ ਕਿਸੇ ਤਰ੍ਹਾਂ ਦਾ ਇੰਦਰੀਆਂ ਦਾ ਦਮਨ ਰੂਪੀ ਤਗ ਤੁਸਾਂ ਪਾਇਆ ਹੋਇਆ ਹੈ ਤਗ ਨਾ ਨਾਰੀ ਤੇ ਨਾ ਹੀ ਤੁਸੀਂ ਨਾਰੀ ਇਸਤਰੀ ਦੇ ਕਦੇ ਤਗ ਪਾਇਆ ਹੋਇਆ ਕਿਉਂਕਿ ਹਿੰਦੂ ਧਰਮ ਦੇ ਵਿੱਚ ਇਸਤਰੀ ਨੂੰ ਜਨੇਊ ਪਾਉਣ ਦੀ ਕੋਈ ਵਿਵਸਥਾ ਨਹੀਂ ਹੈ ਸਿੱਖ ਧਰਮ ਦੇ ਵਿੱਚ ਤਾਂ ਚਲੋ ਅੰਮ੍ਰਿਤ ਮਾਈ ਪਾਈ ਦੋਵੇਂ ਛਕਦੇ ਨੇ ਪਰ ਹੋਰ ਕਿਸੇ ਧਰਮ ਦੇ ਵਿੱਚ ਇਸਤਰੀ ਨੂੰ ਕੋਈ ਵੀ ਧਰਮ ਚਿੰਨ੍ਹ ਧਾਰਨ ਕਰਨ ਦੀ ਕੋਈ ਧਰਮ ਆਗਿਆ ਨਹੀਂ ਦਿੰਦਾ ਇਸੇ ਲਈ ਸਤਿਗੁਰੂ ਕਹਿੰਦੇ ਨੇ ਤਗ ਨਾ ਇੰਦਰੀ ਵੀ ਨਾ ਤੁਸੀਂ ਇੰਦਰੀਆਂ ਨੂੰ ਤਗ ਪਾਇਆ ਤੁਹਾਡੀਆਂ ਇੰਦਰੀਆਂ ਵਿਸ਼ਿਆਂ ਵੱਲ ਦੌੜਦੀਆਂ ਨੇ ਜਨੇਊ ਤਾਂ ਜ਼ਰੂਰ ਪਾ ਲਿਆ ਪਰ ਇੰਦਰੀਆਂ ਨੂੰ ਤੁਸੀਂ ਦਮਨ ਨਹੀਂ ਕੀਤਾ ਤਗ ਨਾ ਨਾਰੀ ਤੇ ਨਾ ਹੀ ਤੁਸੀਂ ਕਦੇ ਇਸਤਰੀ ਦੇ ਜਨੇਊ ਪਾਇਆ ਹੈ ਭਲਕੇ ਥੁੱਕ ਪਵੈ ਨਿਤ ਦਾੜੀ ਭਲਕੇ ਦਾ ਅਰਥ ਹੈ ਹਮੇਸ਼ਾ ਵੀ ਭਲਕੇ ਦਾ ਅਰਥ ਹੈ ਵੀ ਜਦੋਂ ਸਵੇਰੇ ਉੱਠਦੇ ਹੋ ਹਮੇਸ਼ਾ ਲਈ ਤੁਹਾਡੀ ਦਾੜੀ ਤੇ ਥੁੱਕ ਪੈਂਦਾ ਇਹਦਾ ਮਤਲਬ ਇਹ ਹੈ ਵੀ ਤੁਸੀਂ ਜਨੇਊ ਪਾ ਕੇ ਧਰਮ ਦੇ ਚਿੰਨ੍ਹ ਧਾਰਨ ਕਰਕੇ ਵੀ ਤੁਸੀਂ ਪ੍ਰਾਏ ਘਰਾਂ ਦੇ ਵਿੱਚ ਜਾ ਕੇ ਭੈੜੇ ਕੰਮ ਕਰਦੇ ਹੋ ਬਦਫੈਲੀਆਂ ਕਰਦੇ ਹੋ ਨਾ ਤੁਹਾਡੀ ਇੰਦਰੀ ਨੂੰ ਤਗ ਹੈ ਨਾ ਇਸਤਰੀ ਨੂੰ ਤਗ ਪਾਇਆ ਤੇ ਜਦੋਂ ਬਿਨਾਂ ਤਗ ਤੋਂ ਇਸਤਰੀ ਦੇ ਨਾਲ ਤੁਸੀਂ ਨਜਾਇਜ਼ ਸੰਬੰਧ ਕਰਦੇ ਹੋ ਤੇ ਫਿਰ ਤੁਹਾਡਾ ਧਰਮ ਕਿੱਧਰ ਗਿਆ ਤੁਹਾਡਾ ਧਰਮ ਚਿੰਨ ਕਿੱਧਰ ਚਲਾ ਗਿਆ ਉਹਦਾ ਕੀ ਮਤਲਬ ਰਹਿ ਗਿਆ ਇਸ ਲਈ ਗੁਰੂ ਮਹਾਰਾਜ ਨੇ ਉਹਨਾਂ ਦੇ ਜਿਹੜੇ ਅੰਦਰਲੇ ਪਾਪ ਸਨ ਪਾਸ਼ ਸਨ ਉਹਨਾਂ ਨੂੰ ਉਗੇੜ ਕੇ ਸਾਹਮਣੇ ਦੱਸਿਆ ਬਈ ਵੇਖ ਲਓ ਤੁਹਾਡੇ ਮੂੰਹ ਉੱਤੇ ਜਦੋਂ ਸਵੇਰੇ ਉੱਠਦੇ ਹੋ ਮੂੰਹ ਤੁਹਾਡੀ ਦਾੜੀ ਉੱਤੇ ਥੁੱਕ ਪੈਂਦਾ ਭਾਵ ਤੁਸੀਂ ਭੈੜੇ ਕੰਮ ਕਰਦੇ ਹੋ ਤੇ ਫਿਰ ਤੁਹਾਨੂੰ ਲਾਹਣਤਾਂ ਪੈਂਦੀਆਂ ਹਨ
ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਤਗ ਨਾ ਪੈਰੀ ਨਾ ਤੁਹਾਡੇ ਪੈਰਾਂ ਨੂੰ ਤਗ ਹੈ ਤੁਸੀਂ ਪੈਰਾਂ ਦੇ ਨਾਲ ਵੀ ਮਾੜੇ ਪਾਸੇ ਜਾਂਦੇ ਹੋ ਤਗ ਨਾ ਹੱਥੀ ਨਾ ਹੀ ਤੁਹਾਡੇ ਹੱਥਾਂ ਨੂੰ ਕੋਈ ਤਗ ਹੈ ਹੱਥਾਂ ਦੇ ਵਿੱਚ ਵੀ ਕੋਈ ਧਰਮ ਚਿੰਨ੍ਹ ਨਹੀਂ ਹੈ ਹੱਥਾਂ ਨਾਲ ਤੁਸੀਂ ਚੋਰੀਆਂ ਯਾਰੀਆਂ ਕਰਦੇ ਹੋ ਤੇ ਪੈਰਾਂ ਦੇ ਨਾਲ ਪੈੜੇ ਥਾਵਾਂ ਤੇ ਜਾਂਦੇ ਹੋ
ਵੇ ਤਗਾ ਆਪੇ ਵਤੈ ਵਟ ਧਾਗੇ ਅਵਰਾਂ ਕਤੈ
ਤਗ ਨਾ ਜਿਹਵਾ ਤਗ ਨਾ ਅੱਖੀ ਲੋ ਹਜ਼ੂਰ ਕਹਿੰਦੇ ਨੇ ਤਗ ਨਾ ਜਿਹਵਾ ਤੁਹਾਡੀ ਜ਼ਬਾਨ ਨੂੰ ਵੀ ਕੋਈ ਤਗ ਨਹੀਂ ਪਿਆ ਹੋਇਆ ਤੁਹਾਡੀ ਜ਼ਬਾਨ ਵੀ ਕੰਟਰੋਲ ਵਿੱਚ ਨਹੀਂ ਹੈ ਇਹਨੂੰ ਵੀ ਤੁਸੀਂ ਰੋਕ ਨਹੀਂ ਸਕਦੇ ਤੇ ਨਾ ਹੀ ਤੁਹਾਡੀਆਂ ਅੱਖਾਂ ਨੂੰ ਤਗ ਪਿਆ ਹੋਇਆ ਤੁਹਾਡੀ ਜ਼ੁਬਾਨ ਵੀ ਰਸਾਂ ਕਸਾਂ ਨੂੰ ਖਾਂਦੀ ਹੈ ਤੇ ਡੁੱਲ ਜਾਂਦੀ ਹੈ ਤੇ ਤੁਹਾਡੀਆਂ ਅੱਖਾਂ ਪਰਾਏ ਰੂਪ ਨੂੰ ਵੇਖਦੀਆਂ ਨੇ, ਉੱਥੇ ਵੀ ਕੋਈ ਤੱਗ ਨਹੀਂ ਤੁਹਾਡਾ ਕੁਛ ਸਵਾਰਦਾ। ਇਸ ਲਈ ਨਾ ਤੁਹਾਡੀ ਜ਼ਬਾਨ ਨੂੰ ਕੋਈ ਤੱਗ ਪਿਆ ਹੋਇਆ ਤੇ ਨਾ ਹੀ ਤੁਹਾਡੀਆਂ ਅੱਖਾਂ ਨੂੰ ਕੋਈ ਤੱਗ ਪਿਆ ਹੋਇਆ, ਵੇ ਤੱਗਾ ਆਪੇ ਵਤੇ। ਆ ਵੇਖ ਲੋ, ਤੁਸੀਂ ਆਪ ਤਾਂ ਬੇਤੱਗੇ ਹੋ ਕੇ ਬਿਨਾਂ ਕਿਸੇ ਰੋਕ ਟੋਕ ਤੋਂ, ਬਿਨਾਂ ਕਿਸੇ ਮਰਜ਼ਾਦਾ, ਬਿਨਾਂ ਕਿਸੇ ਸੰਜਮ ਤੋਂ, ਬਿਨਾਂ ਕਿਸੇ ਸਮਦਮ ਆਦਿਕ ਸਾਧਨ ਤੋਂ ਤੁਸੀਂ ਤਾਂ ਆਪ ਅਵਾਰਾ ਤੁਰੇ ਫਿਰਦੇ ਹੋ। ਵੱਟ ਧਾਗੇ ਅਵਰਾ ਕਤ ਤੇ ਹੋਰਾਂ ਦੇ ਗਲਾਂ ਦੇ ਵਿੱਚ ਧਾਗੇ ਵੱਟ ਵੱਟ ਕੇ ਤੁਸੀਂ ਜਨੇਊ ਪਾਉਂਦੇ ਹੋ। ਤੁਹਾਡਾ ਆਪਣਾ ਕੋਈ ਜੀਵਨ ਅੱਛਾ ਨਹੀਂ ਹੈ ਤੇ ਤੁਸੀਂ ਲੋਕਾਂ ਦੇ ਗਲ ਦੇ ਵਿੱਚ ਜਨੇਊ ਵੱਟ ਵੱਟ ਕੇ ਪਾਉਂਦੇ ਹੋ। ਸਾਨੂੰ ਇਹੋ ਜਿਹਾ ਤੁਹਾਡਾ ਜਨੇਊ ਪ੍ਰਵਾਨ ਨਹੀਂ ਹੈ।
ਲੈ ਭਾੜ ਕਰੇ ਵੀ ਆਹੋ, ਕੱਢ ਕਾਗਲ ਦੱਸੇ ਰਾਹੋ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਉਹਨਾਂ ਪੰਡਤਾਂ ਦਾ ਇੱਕ ਹੋਰ ਵੀ ਪਾਜ ਉਘੇੜਿਆ। ਕਹਿੰਦੇ ਵੇਖੋ, ਤੁਸੀਂ ਭਾੜਾ ਲੈ ਕੇ ਤੇ ਫਿਰ ਲੋਕਾਂ ਦੇ ਵਿਆਹ ਕਰਦੇ ਹੋ, ਇਹ ਵੀ ਗੱਲ ਮਾੜੀ ਹੈ। ਇੱਕ ਥਾਂ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਬਚਨ ਲਿਖੇ ਨੇ, ਬਈ ਕਈ ਇਹੋ ਜਿਹੇ ਵੀ ਬ੍ਰਾਹਮਣ ਸਨ, ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਇਹ ਤਾਨ ਖਾਧਾ ਤੇਰਾ ਜਨਮ ਗਿਆ। ਵੀ ਜਦੋਂ ਅਸੀਂ ਕਿਸੇ ਧੀ ਭੈਣ ਦੇ ਘਰੇ ਵਿਆਹ ਦੇ ਸਮੇਂ ਤੇ ਉਹਨਾਂ ਦੇ ਕੋਲੋਂ ਜਾ ਕੇ ਵੀ ਮਾਇਆ ਮੰਗਦੇ ਹਾਂ, ਜਿਵੇਂ ਬ੍ਰਾਹਮਣ ਲੋਕ ਭਾੜਾ ਮੰਗਦੇ ਸਨ, ਤੇ ਇਹ ਗੱਲ ਗਲਤ ਹੈ। ਸਤਿਗੁਰੂ ਕਹਿੰਦੇ ਨੇ, ਜਿਹੜਾ ਭਾੜਾ ਲੈ ਕੇ ਮਾਇਆ ਲੈ ਕੇ ਵਿਆਹ ਕਰਨਾ, ਇਹ ਬਹੁਤ ਗਲਤ ਰੀਤ ਹੈ। ਕੱਢ ਕਾਗਲ ਦੱਸੇ ਰਾਓ, ਤੁਸੀਂ ਕਾਗਲ ਦਾ ਅਰਥ ਹੈ ਪੱਤਰੀ ਕੱਢ ਕੇ, ਤੁਸੀਂ ਪੱਤਰੀ ਕੱਢ ਕੇ ਫਿਰ ਲੋਕਾਂ ਨੂੰ ਰਾਹ ਦੱਸ ਦਿਓ, ਲੋਕਾਂ ਨੂੰ ਰਾਹ ਦੱਸ ਦਿਓ ਵੀ ਮਤਲਬ ਆਹ ਦਿਨ ਆਹ ਫਲਾਨੇ ਮਹੀਨੇ ਤੁਸੀਂ ਇਹ ਕੰਮ ਕਰਨਾ ਹੈ। ਤੇ ਇਸ ਤਰ੍ਹਾਂ ਭਾੜਾ ਲੈ ਕੇ, ਮਾਇਆ ਲੈ ਕੇ, ਫੀਸਾਂ ਲੈ ਕੇ ਤੁਸੀਂ ਲੋਕਾਂ ਦੇ ਵਿਆਹ ਕਰਦੇ ਹੋ ਤੇ ਫਿਰ ਪੱਤਰੀਆਂ ਕੱਢ ਕੱਢ ਕੇ ਉਹਨਾਂ ਨੂੰ ਰਾਹ ਦੱਸਦੇ ਹੋ।
ਹੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੁਣ ਵੇਖੋ ਲੋਕਾਂ ਇਹੋ ਵਿਡਾਣ। ਸਤਿਗੁਰੂ ਕਹਿੰਦੇ ਨੇ, ਇਹ ਦੁਨੀਆਂ ਦੇ ਲੋਕੋ ਸੁਣੋ ਤੇ ਆਪਣੀਆਂ ਅੱਖਾਂ ਨਾਲ ਦੇਖੋ, ਇਹੋ ਵਿਡਾਣ ਕਿੰਨਾ ਵਿਡਾਣ ਅਸਰਜ ਤਮਾਸ਼ਾ ਹੈ, ਕਿੰਨਾ ਅਜੀਬ ਤਮਾਸ਼ਾ ਇਹ ਲੋਕ ਕਰ ਰਹੇ ਨੇ। ਮਨ ਅੰਧਾ ਨਾ ਉਸ ਜਾਣ, ਮਨ ਕਰਕੇ ਇਹ ਅੰਨਾ ਹੈ ਸੰਸਾਰ, ਤੇ ਨਾ ਆਪਣਾ ਸੁਜਾਨ ਬੜਾ ਸਿਆਣਾ ਪੰਡਿਤ ਰਖਵਾਇਆ ਹੋਇਆ। ਮਨ ਕਰਕੇ ਅੰਨਾ ਹੈ ਭਾਵ ਅਗਿਆਨੀ ਹੈ, ਤੇ ਆਪਣਾ ਨਾਮ ਸੁਜਾਨ ਬਹੁਤ ਵਿਦਵਾਨ ਤੇ ਬਹੁਤ ਗਿਆਨਵਾਨ ਰਖਵਾਇਆ ਹੋਇਆ। ਤੇ ਦੇਖ ਲੋ ਲੋਕਾਂ ਦਾ ਕੀ ਹਾਲ ਹੈ, ਜਿਹੜੇ ਆਪ ਪੰਡਿਤ ਹੋ ਕੇ ਪੁਰੋਹਿਤ ਬਣ ਬਣ ਕੇ ਆਪ ਭੈੜੇ ਕੰਮ ਕਰਦੇ ਨੇ, ਮਨ ਕਰਕੇ ਅੰਨੇ ਨੇ, ਤੇ ਨਾਮ ਆਪਣਾ ਪੰਡਿਤ ਤੇ ਨਾਮ ਆਪਣਾ ਗਿਆਨੀ ਰਖਵਾਇਆ ਹੋਇਆ ਹੈ।
ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ।
ਲੋ ਜਦੋਂ ਗੁਰੂ ਮਹਾਰਾਜ ਨੇ ਖਾਸ ਕਰਕੇ ਹਰਦਿਆਲ ਪੁਰੋਹਿਤ ਦੇ ਪ੍ਰਥਾਏ ਤੇ ਜਿਹੜੇ ਬਾਕੀ ਹੋਰ ਪੰਡਿਤ ਸਨ ਉਹਨਾਂ ਦੇ ਪ੍ਰਥਾਏ ਇਹ ਸ਼ਲੋਕ ਉਚਾਰਨ ਕੀਤਾ, ਤੇ ਗੁਰੂ ਮਹਾਰਾਜ ਨੇ ਜਨੇਊ ਨਹੀਂ ਸੀ ਪਾਇਆ ਤੇ ਬਲਕਿ ਉਹਨਾਂ ਨੂੰ ਇਹ ਉਪਦੇਸ਼ ਦਿੱਤਾ। 8 ਸਾਲ ਦੀ ਉਮਰ ਦਾ ਇਹ ਉਪਦੇਸ਼ ਹੈ। ਵੇਖ ਲੋ ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਈ ਦੁਨੀ ਚੰਦ ਨੇ ਬੇਨਤੀ ਕੀਤੀ, ਮਹਾਰਾਜ ਬਈ ਵਾਹਿਗੁਰੂ ਦੀ ਸੇਵਾ ਕੌਣ ਕਰ ਸਕਦਾ। ਹਜ਼ੂਰ ਕਹਿੰਦੇ ਨੇ, ਸਾਹਿਬ ਹੋਏ ਦਇਆਲ, ਜਿਨ੍ਹਾਂ ਉੱਤੇ ਮੇਰਾ ਸਾਹਿਬ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਿਆਲ ਹੋਵੇ, ਮਿਹਰਬਾਨ ਹੋਵੇ, ਕਿਰਪਾ ਕਰੇ ਤੇ ਨਾਲ ਬਖਸ਼ਿਸ਼ ਵੀ ਕਰੇ। ਜਦੋਂ ਉਹ ਵਾਹਿਗੁਰੂ ਦਿਆਲ ਹੋਵੇ ਤੇ ਨਾਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਫਿਰ ਉਹੀ ਵਾਹਿਗੁਰੂ ਪਰਮੇਸ਼ਰ ਆਪ ਆਪਣੀ ਸੇਵਾ ਭਗਤੀ ਦੀ ਸੇਵਾ ਸਿਮਰਨ ਦੀ ਕਾਰ ਕਰਾਉਂਦਾ ਹੈ।
ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹੀ ਸੇਵਕ ਬਣ ਕੇ ਸੇਵਾ ਕਰਦਾ ਹੈ, ਉਹੀ ਸੇਵਕ ਹੋ ਕੇ ਸਹੀ ਅਰਥਾਂ ਵਿੱਚ ਸੇਵਾ ਕਰਦਾ ਹੈ। ਸੇਵਕ ਉਹ ਸੇਵਾ ਬਣ ਆਈ ਹੁਕਮ ਬੂਝ ਪਰਮ ਪਦ ਪਾਈ, ਜਿਸ ਨੂੰ ਹੁਕਮ ਮਨਾਈ ਸੀ, ਜਿਸ ਦੇ ਪਾਸੋਂ ਉਹ ਵਾਹਿਗੁਰੂ ਆਪਣਾ ਹੁਕਮ ਮਨਾਉਂਦਾ ਹੈ।
ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਕਮ ਮੰਨਣ ਦੇ ਨਾਲ ਹੀ ਇਹ ਜੀਵ ਪ੍ਰਵਾਨ ਹੁੰਦਾ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ, ਵਾਹਿਗੁਰੂ ਦਾ ਹੁਕਮ ਮੰਨ ਕੇ ਹੀ ਪਾਣਾ, ਮੰਨ ਕੇ ਹੀ ਇਹ ਜੀਵ ਉਹਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਤੇ ਜਦੋਂ ਵਾਹਿਗੁਰੂ ਦਾ ਭਾਣਾ ਮੰਨ ਲਵੇ ਤਾਂ ਖਸਮੇ ਕਾ ਮਹਿਲ ਪਾਏ ਸੀ। ਫਿਰ ਇਹ ਆਪਣੇ ਖਸਮ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਸੱਚਖੰਡ ਪ੍ਰਾਪਤ ਕਰ ਲੈਂਦਾ ਹੈ।
ਖਸਮੈ ਭਾਵੈ ਸੋ ਕਰੇ, ਮਨਹੋਂ ਚਿੰਦਿਆ ਸੋ ਫਲ ਪਾਏ ਸੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸੇਵਕ ਨੂੰ ਚਾਹੀਦਾ ਖਸਮੈ ਭਾਵੈ ਸੋ ਕਰੇ, ਜੋ ਖਸਮ ਮਾਲਕ ਨੂੰ ਪਾਉਂਦਾ ਹੈ, ਜੋ ਰੱਬ ਨੂੰ ਪਾਉਂਦਾ ਉਹੀ ਕੰਮ ਕਰੇ। ਮਨਹੋਂ ਚਿੰਦਿਆ ਸੋ ਫਲ ਪਾਏ ਸੀ, ਫਿਰ ਉਹ ਮਨ ਚਿਤਵਿਆ ਫਲ ਪ੍ਰਾਪਤ ਕਰ ਲੈਂਦਾ ਹੈ।
ਤਾਂ ਦਰਗਹ ਪੈਦਾ ਜਾਏ ਸੀ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਸੇਵਕ ਹੋ ਕੇ ਤੇ ਵਾਹਿਗੁਰੂ ਦੀ ਸੇਵਾ ਕਰਦਾ ਹੈ ਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ, ਤਾਂ ਦਰਗਹ ਪੈਦਾ ਜਾਏ ਸੀ, ਫਿਰ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪੈਦਾ ਹੋਇਆ ਜਾਂਦਾ। ਪੈਦਾ ਦਾ ਅਰਥ ਹੁੰਦਾ ਵੀ ਪਹਿਨਾਇਆ ਹੋਇਆ, ਸਤਕਾਰਿਆ ਹੋਇਆ। ਜਿਵੇਂ ਲਾੜਾ ਵਿਆਹ ਦੇ ਸਮੇਂ ਨਵੇਂ ਕੱਪੜੇ ਪਾ ਕੇ ਸਜ ਧਜ ਕੇ ਜਾਂਦਾ ਹੈ, ਇਸੇ ਤਰ੍ਹਾਂ ਤਾਂ ਦਰਗਾਹ ਪੈਦਾ ਜਾਈ ਸੀ। ਜਿਹੜੇ ਗੁਰਮੁਖ ਨੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਲਾੜਿਆਂ ਵਾਂਗੂੰ ਸ਼ਿੰਗਾਰੇ ਹੋਏ ਤੇ ਐਨ ਸਰੂਪ ਨਵੇਂ ਕੱਪੜਿਆਂ ਦੇ ਨਾਲ ਸਤਕਾਰੇ ਹੋਏ ਭਾਈ ਅੱਗੇ ਜਾਂਦੇ ਹਨ, ਤੇ ਇਹ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਅਸਲੀ ਸੇਵਾ ਕੌਣ ਕਰ ਸਕਦਾ ਹੈ ਉਹਦੀ ਵਿਚਾਰ ਪ੍ਰਗਟ ਕੀਤੀ ਹੈ। ਕੁਛ ਜਿਹੜੇ ਨਵੇਂ ਵਿਦਵਾਨ ਨੇ ਉਹਨਾਂ ਨੇ ਜਿਹੜੀ ਇਹ ਕਰਾਏ ਸੀ ਜਾਂ ਮਨਾਏ ਸੀ, ਇਹ ਜਿਹੜੀ ਮਗਰ ਕਿਰਿਆ ਹੈ ਇਹਨੂੰ ਭਵਿੱਖਤ ਕਾਲ ਵਾਸਤੇ ਵੀ ਵਰਤਿਆ ਹੈ ਵੀ ਜਿਨ੍ਹਾਂ ਉੱਤੇ ਸਾਹਿਬ ਦਿਆਲ ਹੁੰਦਾ ਹੈ ਤੇ ਕਿਰਪਾ ਕਰੇ ਉਹਨਾਂ ਕੋਲੋਂ ਉਹ ਕਾਰ ਕਰਾਏ ਸੀ, ਕਾਰ ਕਰਾਵੇਗਾ, ਇਸ ਤਰ੍ਹਾਂ ਵੀ ਉਹ ਅਰਥ ਉਹਨਾਂ ਨੇ ਕੀਤਾ ਹੈ। ਪਰ ਸੰਪਰਦਾਇ ਦੇ ਵਿੱਚ ਮਹਾਂਪੁਰਖ ਇਸੇ ਤਰ੍ਹਾਂ ਹੀ ਕਰਦੇ ਸਨ ਕਿ ਵਰਤਮਾਨ ਕਾਲ ਦੇ ਵਿੱਚ ਵੀ ਉਹ ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਪੈਦੇ ਹੋਏ ਜਾਂਦੇ ਹਨ ਤੇ ਇਸ ਤਰ੍ਹਾਂ ਅਰਥ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਸਤਿਗੁਰੂ ਮਿਹਰ ਕਾਰਨ ਜਿਵੇਂ ਸਤਿਗੁਰੂ ਨੇ ਮਤ ਬੁੱਧ ਬਖਸ਼ੀ ਉਹਦੇ ਅਨੁਸਾਰ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਸਮਕਸ਼ ਪੇਟ ਕੀਤੀ ਹੈ। ਕਥਾ ਵਿਚਾਰ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਸੰਗਤਾਂ ਨੇ ਖਿਮਾ ਕਰਨੀਆਂ।
ਖਸਮੈ ਭਾਵੈ ਸੋ ਕਰੇ, ਮਨਹੋਂ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹ ਪੈਦਾ ਜਾਏ ਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।